సత్నామ శ్రీ వాహిగురు పౌష హవి జంతో తిరుజులది శీష హరణీ సహవ జంతో జస గావె జియో పయాతో శరణీ తేండే బందస మే కోయే నా డిఠా తూ నానక మన పానా కోల కమాయి తిస్ మిత్ర విచోలే జై మిల్ కంత పిశాణా తుమరే శరణ తుమారే ఆసా తుమ్హీ సజ్జన సుహేలే రాఖో రాఖణ హార దయాలా నానక కరకే గోలే రాఖో రాఖణ హార దయాలా నానక కరకే గోలే షహనషాహే హర్ దో ఆలం సాహిబే కమాల్ తన్ తన్ సాహిబ్ శ్రీ గురూ గ్రంథ సాహిబ్ పాతశాహ జీ ది పవన్ పవిత్ర హజూరీ అందర జుడ బేఠే సత్సంగియో కరో రసనా పవిత్ర ఆవ గజ కే ఫతే బులావో జీ వాహిగురు జీ కా ఖాల్సా వాహిగురు జీ కీ ఫతే ਗੁਰੂ ਸਵਾਰਿਓ ਆਪ ਵਡਭਾਗੀਓ ਜੋ ਸਤਿਗੁਰੂ ਜੀ ਦੀ ਪਾਵਨ ਪਵਿੱਤਰ ਦਰਗਾਹ ਅੰਦਰ ਬੈਠ ਕੇ ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਅਲਾਹੀ ਬਾਣੀ ਦਾ ਕੀਰਤਨ ਸ੍ਰੀ ਆਸਾ ਜੀ ਕੀ ਵਾਰ ਦਾ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ। ਸਤਿਗੁਰੂ ਜੀ ਨੇ ਸੁਭਾਗ ਬਖਸ਼ਿਆ ਹੈ ਕੁਝ ਸਮਾਂ ਆਪਾਂ ਗੁਰਮਤਿ ਵਿਚਾਰਾਂ ਦੀ ਸਾਂਝ ਕਰੀ। ਜੋ ਮੇਰੇ ਸਾਹਿਬ ਜੀ ਨੇ ਅੰਮ੍ਰਿਤ ਵੇਲੇ ਅੱਜ ਹੁਕਮ ਬਖਸ਼ਿਸ਼ ਕੀਤਾ ਹੈ ਉਸ ਹੁਕਮਨਾਮੇ ਦੀ ਵਿਚਾਰ ਆਪਾਂ ਰਲ ਮਿਲ ਕੇ ਕਰਨੀ ਹੈ। ਪਾਤਸ਼ਾਹ ਜੀ ਹੁਕਮ ਕੀ ਬਖਸ਼ਿਸ਼ ਕਰਦੇ ਨੇ ਬੜੇ ਪਿਆਰ ਦੇ ਨਾਲ ਪਹਿਲਾਂ ਸਰਵਣ ਕਰੀਏ, ਫਿਰ ਜਿਵੇਂ ਮੇਰਾ ਮਾਲਕ ਤੌਫੀਕ ਬਖਸ਼ਿਸ਼ ਕਰੇਗਾ ਕੁਝ ਵਿਚਾਰ ਆਪ ਜੀ ਨਾਲ ਸਾਂਝੇ ਕਰਾਂ। ਵਾਹਿਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਰਾਗ ਸੂਹੀ ਛੰਤ ਮਹੱਲਾ ਪਹਿਲਾ ਘਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਪਰ ਜੋ ਬਣ ਮੈਂ ਮਤ ਪੇੜੈ ਕਰ ਪਾਹੁਣੀ ਬਲਰਾਮ ਜੀਉ ਮੈਲੀ ਅਵਗੁਣ ਚਿਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜੀਉ ਗੁਣ ਸਾਰ ਨ ਜਾਣੀ ਭਰਮ ਪੁਲਾਣੀ ਜੋਬਨ ਬਾਦ ਗਵਾਇਆ ਵਰ ਘਰ ਦਰ ਦਰਸ਼ਨ ਨਹੀਂ ਜਾਤਾ ਫਿਰ ਕਾ ਸਹਿਜ ਨਾ ਪਾਇਆ ਸਤਿਗੁਰ ਪੂਛ ਨ ਮਾਰਗ ਚਾਲੀ ਸੁਤੀ ਰਹਿਣ ਵਿਹਾਣੀ ਨਾਨਕ ਬਾਲ ਤਨ ਰਾਢੇਪਾ ਪਿਣ ਪਿਰ ਤਨ ਕੁਮਲਾਣੀ ਗੁਰੂ ਸਵਾਰੀ ਸਾਧ ਸੰਗਤ ਇੱਕ ਵਾਰੀ ਕਰੋ ਰਸਨਾ ਪਵਿੱਤਰ ਪਿਆਰ ਨਾਲ ਉਚਾਰਨ ਕਰੋ ਜੀ ਸਤਨਾਮ ਸ੍ਰੀ ਵਾਹਿਗੁਰੂ ਫਿਰ ਉਚਾਰਨ ਕਰੀਏ ਜੀ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਸਵਾਰਿਓ ਅੱਜ ਦਾ ਇਹ ਮੁਬਾਰਕ ਹੁਕਮਨਾਮਾ ਤੂਹੀ ਰਾਗ ਅੰਦਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰ ਰਹੇ ਨੇ ਔਰ ਇਹ ਛੰਤ ਦੇ ਰੂਪ ਵਿਚ ਹੈ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਗ 763 ਔਰ 64 ਤੇ ਇਹ ਸਭਾਇਮਾਨ ਹੈ। ਛੰਤ ਭਾਵ ਜਿਹਨੂੰ ਛੰਦ ਵੀ ਕਹਿ ਦਿੰਦੇ ਹਾਂ, ਇਹ ਵੀ ਇੱਕ ਕਾਵਿ ਰਚਨਾ ਹੈ ਔਰ ਇਸ ਅੰਦਰ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਉਹ ਜੀਵ ਇਸਤਰੀਆਂ ਜਿਹੜੀਆਂ ਪਰਮਾਤਮਾ ਨਾਲੋਂ ਟੁੱਟ ਚੁੱਕੀਆਂ ਨੇ, ਨਹੀਂ ਮਿਲ ਸਕੀਆਂ, ਉਹਨਾਂ ਦਾ ਜ਼ਿਕਰ ਪੈ ਕਰਦੇ ਨੇ, ਕਹਿੰਦੇ ਨੇ ਕਿ ਉਹ ਜੀਵ ਇਸਤਰੀ ਜੋਬਨ ਦੇ ਨਸ਼ੇ ਵਿੱਚ ਆ ਕੇ ਇਹ ਭੁੱਲੀ ਗਈ ਕਿ ਮੈਂ ਆਪਣੇ ਪਿਆਰੇ ਨੂੰ ਮਿਲਣਾ, ਅਸੀਂ ਕਾਹਦੇ ਵਾਸਤੇ ਆਏ, ਉਸ ਮਾਲਕ ਨੂੰ ਮਿਲਣ ਵਾਸਤੇ। ਬੜੇ ਸਮੇਂ ਬਾਅਦ ਸਾਨੂੰ ਇਹ ਜਨਮ ਮਿਲਿਆ, ਕਾਹਦੇ ਲਈ? ਭਈ ਪ੍ਰਾਪਤ ਮਾਨੁਖ ਦੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਬਰੀਆ ਤੋਂ ਭਾਵ ਹੈ ਵਾਰੀ, ਇਹ ਤੈਨੂੰ ਇੱਕ ਵਾਰੀ ਮਿਲੀ ਏ ਉਸ ਪਰਮਾਤਮਾ ਨੂੰ ਮਿਲਣ ਦੀ ਜਿਹਦੇ ਨਾਲੋਂ ਆਪਾਂ ਵਿਛੜੇ ਹੋਏ ਆ ਔਰ ਪਤਾ ਨਹੀਂ ਕਦੋਂ ਦੇ ਵਿਛੜੇ, ਬੜੀਆਂ ਜੂਨੀਆਂ ਵਿੱਚੋਂ ਲੰਘ ਕੇ ਤੇ ਫੇਰ ਅਸੀਂ ਇਸ ਮਨੁੱਖਾ ਦੇਹੀ ਅੰਦਰ ਆਏ। ਪਹਿਲਾਂ ਬਹੁਤ ਜੂਨੀਆਂ ਵਿੱਚ ਭਟਕਦੇ ਰਹੇ ਹਾਂ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗੱਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬ੍ਰਿਖ ਜੋਇਓ। ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਬੜੇ ਚਿਰਾਂ ਬਾਅਦ ਇਹ ਦੇਹੀ ਮਿਲੀ, ਕਿਉਂਕਿ ਇਹਦੇ ਵਿੱਚ ਹੀ ਸਿਮਰਿਆ ਜਾ ਸਕਦਾ। ਇਸ ਦੇਹੀ ਕੋ ਸਿਮਰੇ ਦੇਵ, ਦੇਵਤੇ ਵੀ ਲੋੜਦੇ ਨੇ, ਤਾਂ ਦੇਹੀ ਭੱਜ ਹਰ ਕੀ ਸੇਵ, ਉਸ ਪਰਮਾਤਮਾ ਨੂੰ ਸਿਮਰਨਾ ਹੈ ਇਸ ਮਨੁੱਖਾ ਸਰੀਰ ਅੰਦਰ ਆ ਕੇ। ਪਰ ਮਨੁੱਖ ਇਹ ਜੀਵ ਇਸਤਰੀ ਭੁੱਲ ਗਈ। ਜਦੋਂ ਸਿਆਣੇ ਕਹਿੰਦੇ ਨੇ ਬੰਦੇ ਦੇ ਕੋਲ ਸਮਾਂ ਹੁੰਦਾ ਨਾ, ਉਦੋਂ ਇਹਦੇ ਕੋਲ ਸੂਝ ਨਹੀਂ ਹੁੰਦੀ, ਤੇ ਜਦੋਂ ਸੂਝ ਆਉਂਦੀ ਹੈ ਫਿਰ ਸਮਾਂ ਨਹੀਂ ਹੁੰਦਾ, ਫਿਰ ਕੇਵਲ ਇਹਦੇ ਕੋਲ ਪਛਤਾਵਾ ਹੁੰਦਾ। ਅਬ ਪਛਤਾਏ ਕਿਆ ਕਰੇ ਜੋ ਚਿੜੀਆਂ ਚੁੱਗ ਗਈ ਖੇਤ, ਬਾਅਦ ਵਿੱਚ ਪਛਤਾਉਣ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਜਦੋਂ ਸਮਾਂ ਸੀ ਉਦੋਂ ਇਸ ਪਾਸੇ ਧਿਆਨ ਨਹੀਂ ਦਿੱਤਾ, ਕੋਈ ਗੱਲ ਨਹੀਂ। ਕਈ ਕਹਿ ਦਿੰਦੇ ਨੇ ਜੀ ਕੋਈ ਨਹੀਂ, ਬੁਢੇਪੇ ਵਿੱਚ ਨਾਮ ਹੀ ਜਪਣਾ, ਹੋਰ ਕੀ ਕਰਨਾ, ਬੁਢੇਪੇ ਵਿੱਚ ਬਹਿ ਕੇ ਨਾਮ ਹੀ ਜਪਣਾ। ਪਰ ਗੁਰੂ ਸਵਾਰਿਓ ਜਦੋਂ ਬੰਦਾ ਸੰਸਾਰ ਦੇ ਕੰਮ ਆਉਣ ਜੋਗਾ ਨਹੀਂ ਨਾ ਰਹਿੰਦਾ, ਫਿਰ ਇਹ ਨਿਰੰਕਾਰ ਦੇ ਕੰਮ ਆਉਣ ਜੋਗਾ ਵੀ ਨਹੀਂ ਰਹਿੰਦਾ, ਇਹਦੇ ਕੋਲੋਂ ਨਾਮ ਵੀ ਨਹੀਂ ਜਪਿਆ ਜਾਣਾ। ਭਗਤ ਜੀ ਕਹਿੰਦੇ ਨੇ ਨੈਣੋ ਨੀਰ ਵਹਿ ਤਨ ਕੀਨਾ, ਭਏ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨੈ ਉਚਰੇ, ਤਬ ਕਿਆ ਕਰੇ ਪੁਰਾਣੀ। ਜਦੋਂ ਤੇਰਾ ਗਲਾ ਵੀ ਕਫ਼ ਨਾਲ ਭਰਿਆ ਹੋਇਆ, ਅੱਖਾਂ ਚੋਂ ਪਾਣੀ ਵਗਣਾ, ਉਸ ਵੇਲੇ ਤੇਰੇ ਕੋਲੋਂ ਜਪਿਆ ਹੀ ਨਹੀਂ ਜਾਣਾ। ਜਦੋਂ ਸਮੇਂ ਉਦੋਂ ਤੂੰ ਆਪ ਨਹੀਂ ਜਪਿਆ ਤੇ ਮੁੜ ਕੇ ਤੇਰੇ ਕੋਲੋਂ ਜਪਿਆ ਹੀ ਨਹੀਂ ਜਾਣਾ। ਗੁਰੂ ਸਵਾਰਿਓ ਸਤਿਗੁਰੂ ਜੀ ਸਾਨੂੰ ਇਹ ਬਾਰ ਬਾਰ ਪ੍ਰੇਰਣਾ ਕਰਦੇ ਨੇ ਕਿ ਅਸੀਂ ਸਾਰੇ ਜੀਵ ਇਸਤਰੀਆਂ ਹਾਂ, ਸਾਰਿਆਂ ਦਾ ਖਸਮ ਉਹ ਇੱਕ ਮਾਲਕ ਹੈ ਪਰਮਾਤਮਾ, ਔਰ ਉਸ ਮਾਲਕ ਦੇ ਨਾਲ ਸਾਂਝ ਪਾਣੀ ਹੈ। ਉਸ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਖਸ਼ਿਸ਼ ਪੈ ਕਰਦੇ ਨੇ, ਇੱਕ ਵਾਰੀ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਰਾਗ ਸੂਹੀ ਚੰਤ ਮਹੱਲਾ ਪਹਿਲਾ ਕਰ ਪਹਿਲਾ। ਸੂਹੀ ਰਾਗ ਚੰਤ ਦੇ ਰੂਪ ਵਿੱਚ ਹੈ, ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਦੀ ਇਹ ਬਾਣੀ ਹੈ ਤੇ ਪਹਿਲੇ ਘਰ ਵਿੱਚ ਗਾਉਣ ਦੀ ਹਦਾਇਤ ਪੈ ਕਰਦੇ ਨੇ। ਸਾਹਿਬ ਜੀ ਨੇ ਫਿਰ ਅੱਗੇ ਮੰਗਲ ਦਾ ਉਚਾਰਣ ਕੀਤਾ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਪਰਿਪੂਰਨ ਪਰਮਾਤਮਾ ਇੱਕ ਹੈ ਔਰ ਉਸ ਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੁਆਰਾ ਹੈ। ਸਤਿਗੁਰ ਪ੍ਰਸਾਦ ਉਹ ਮਾਲਕ ਇੱਕ ਹੈ। ਸਤਿਗੁਰੂ ਜੀ ਨੇ ਜਦੋਂ ਆਪਾਂ ਜਾਂਦੇ ਹਾਂ ਨਾ ਮੱਧ ਪ੍ਰਦੇਸ਼, ਉੱਥੇ ਇੱਕ ਹਿੰਦੂ ਤੀਰਥ ਹੈ ਜਿਹਦਾ ਨਾਂ ਹੈ ਓਂਕਾਰੇਸ਼ਵਰ। ਓਂਕਾਰੇਸ਼ਵਰ ਇੰਦੌਰ ਤੋਂ ਅੱਗੇ ਜਾ ਨਰਮਦਾ ਦੇ ਕੰਢੇ ਤੇ ਹੈ, ਬਹੁਤ ਵੱਡਾ ਹਿੰਦੂ ਤੀਰਥ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਵੀ ਉੱਥੇ ਗਏ ਨੇ ਤੇ ਜਿਵੇਂ ਆਪਾਂ ਪੜ੍ਹਦੇ ਹਾਂ ਕਿ ਗੁਰਸਿੱਖੀ ਸੋ ਥਾਨ ਭਾਲਿਆ ਲੈ ਧੂੜ ਮੁੱਖ ਲਾਵ, ਉੱਥੇ ਉਹ ਪਾਵਨ ਸਥਾਨ ਮੌਜੂਦ ਹੈ ਔਰ ਮਾਨਯੋਗ ਮਸਕੀਨ ਸਾਹਿਬ ਜੀ ਨੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜਾ ਸੁੰਦਰ ਸਥਾਨ ਉੱਥੇ ਤਿਆਰ ਕਰਵਾਇਆ, ਹਰ ਸਾਲ ਸਮਾਗਮ ਹੁੰਦਾ ਗੁਰੂ ਨਾਨਕ ਦੇ ਪਾਤਸ਼ਾਹ ਜੀ ਦਾ। ਉੱਥੇ ਸਤਿਗੁਰੂ ਜੀ ਨੇ ਪੰਡਤਾਂ ਨੂੰ ਇਹ ਉਪਦੇਸ਼ ਦਿੱਤਾ ਸੀ ਜਿਹੜੇ ਕਹਿੰਦੇ ਸਨ ਕਿ ਓਂਕਾਰ ਜਿਹੜਾ ਹੈ ਇਹ ਬ੍ਰਹਮਾ ਵਿਸ਼ਨ ਤੇ ਮਹੇਸ਼ ਦਾ ਸੂਚਕ ਹੈ, ਤੇ ਪਾਤਸ਼ਾਹ ਜੀ ਨੇ ਕਿਹਾ ਸੀ ਨਹੀਂ, ਉਸ ਓਅੰਕਾਰ ਨੇ ਹੀ ਇਹ ਸਾਰੇ ਪੈਦਾ ਕੀਤੇ ਨੇ। ਓਅੰਕਾਰ ਬ੍ਰਹਮਾ ਉਤਪਤ, ਓਅੰਕਾਰ ਕਿਆ ਜਨ ਚਿਤ, ਓਅੰਕਾਰ ਸੈਲ ਯੁਗ ਭਏ, ਓਅੰਕਾਰ ਬੇਦ ਨਿਰਮਏ, ਇਹ ਸਾਰੇ ਉਸੇ ਓਅੰਕਾਰ ਤੋਂ ਹੀ ਆਏ ਨੇ। ਤੇ ਪਾਤਸ਼ਾਹ ਜੀ ਨੇ ਉੱਥੇ ਨਾਲ ਇੱਕ ਦਾ ਹਿੰਸਾ ਲਾ ਕੇ ਇੱਕ ਓਅੰਕਾਰ ਦਾ ਉਚਾਰਨ ਕੀਤਾ। ਉਹ ਪਰਮਾਤਮਾ ਇੱਕ ਹੀ ਹੈ, ਉਸ ਦੀ ਪ੍ਰਾਪਤੀ ਹੈ ਸਤਿਗੁਰ ਪ੍ਰਸਾਦ ਗੁਰੂ ਦੀ ਬਖਸ਼ਿਸ਼ ਦੁਆਰਾ। ਸਹਿ ਬਖਸ਼ਿਸ਼ ਕਰਦੇ ਨੇ, ਪਰ ਜੋਬਨ ਮੈਂ ਮਤ ਪੀੜੇ ਕਰ ਪਹੁਣੀ ਬਲਰਾਮ ਜੀਉ। ਕਹਿੰਦੇ ਨੇ ਕਿ ਜਦੋਂ ਭਾਰ ਜਵਾਨੀ ਹੈ ਉਦੋਂ ਜੋਬਨ ਦਾ ਨਸ਼ਾ ਹੈ ਤੇ ਜੋਬਨ ਦੇ ਨਸ਼ੇ ਦੇ ਵਿੱਚ ਇਹ ਜੀਵ ਇਹ ਭੁੱਲ ਗਿਆ, ਇਹ ਜੀਵ ਇਸਤਰੀ ਇਹ ਭੁੱਲ ਗਈ ਕਿ ਇਹ ਪੇਕਾ ਘਰ ਹੈ, ਮੈਂ ਇੱਥੇ ਬਹੁਤਾ ਚਿਰ ਨਹੀਂ ਰਹਿਣਾ, ਇੱਕ ਪ੍ਰਾਹੁਣੇ ਦੇ ਤਰ੍ਹਾਂ। ਧੀਆਂ ਨੂੰ ਬੜੇ ਲਾਡ ਪਿਆਰ ਕਰਕੇ ਪਾਲਿਆ ਜਾਂਦਾ ਔਰ ਜਦੋਂ ਬੱਚੀ ਛੋਟੀ ਹੁੰਦੀ ਹੈ ਨਾ ਉਦੋਂ ਆਪਣੇ ਭਰਾਵਾਂ ਦੇ ਨਾਲ ਬੜੇ ਦਾਅਵੇ ਕਰਦੀ। ਉਸ ਵੇਲੇ ਤੇ ਜੇ ਕੋਈ ਬਾਪੂ ਚੀਜ਼ ਲੈ ਕੇ ਆਉਂਦਾ ਤੇ ਭੱਜ ਕੇ ਪਹਿਲਾਂ ਦਾਅਵਾ ਕਰੇਗੀ ਕਿ ਪਹਿਲਾਂ ਮੇਰਾ, ਔਰ ਬੜਾ ਮਾਣ ਹੁੰਦਾ। ਫਿਰ ਇੱਕ ਸਮਾਂ ਐਸਾ ਆਉਂਦਾ ਕਿ ਉਸ ਬੱਚੀ ਦੇ ਵਿਆਹ ਦੀ ਤਰੀਕ ਰੱਖੀ ਜਾਂਦੀ ਹੈ। ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ। ਕਹਿੰਦੇ ਨੇ ਸੰਬਤ ਸਾਹਾ ਲਿਖਿਆ, ਸੰਬਤ ਕਹਿੰਦੇ ਨੇ ਸਾਲ ਨੂੰ, ਤੇ ਸਾਹਾ ਲਿਖਿਆ ਜਾਂਦਾ ਵਿਆਹ ਦਾ। ਫਿਰ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਉਸ ਬੱਚੀ ਨੂੰ ਤੇਲ ਦੀ ਰਸਮ ਕਰਦੀਆਂ ਨੇ, ਜਿਹਨੂੰ ਮਾਈਏ ਦੀ ਰਸਮ ਆ। ਮਿਲ ਕਰ ਪਾਵੋ ਤੇਲ, ਉਹਦੇ ਕੇਸਾਂ ਵਿੱਚ ਤੇਲ ਪਾਇਆ ਜਾਂਦਾ। ਤੇ ਉਹ ਸੱਜਣ ਅਸੀਸੜੀਆਂ ਜਿਉਂ ਹੋਵੇ ਸਾਹਿਬ ਸਿਉਂ ਮੇਲ। ਇੱਥੇ ਪਾਤਸ਼ਾਹ ਜੀ ਗੱਲ ਮੌਤ ਦੀ ਕਰਕੇ ਤੇ ਉਦਾਹਰਣ ਵਿਆਹ ਦੀ ਦਿੰਦੇ ਕਿ ਜਿਵੇਂ ਬੱਚੀ ਨੂੰ ਕੇਸਾਂ ਵਿੱਚ ਤੇਲ ਪਾਇਆ ਜਾਂਦਾ, ਉਸ ਵੇਲੇ ਫਿਰ ਸੁਹਾਗ ਦੇ ਗੀਤ ਗਾਏ ਜਾਂਦੇ ਨੇ, ਤੇ ਗੀਤ ਗਾਉਂਦੀਆਂ ਗਾਉਂਦੀਆਂ ਉਹ ਬੀਬੀਆਂ ਕਦੇ ਹੱਸਣ ਲੱਗ ਪੈਂਦੀਆਂ, ਕਦੇ ਰੋਣ ਲੱਗ ਪੈਂਦੀਆਂ। ਰੋਣਾ ਇਸ ਗੱਲ ਦਾ ਕਿ ਵਿਛੋੜਾ, ਤੇ ਹਾਸਾ ਇਸ ਗੱਲ ਦਾ ਕਿ ਇਹਦਾ ਆਪਣੇ ਪਤੀ ਪਰਮੇਸ਼ਵਰ ਨਾਲ ਮਿਲਾਪ ਹੋਣਾ। ਤੂੰ ਗੁਰੂ ਸਵਾਰਿਓ, ਇਸੇ ਤਰ੍ਹਾਂ ਹੀ ਬਾਬਾ ਫਰੀਦ ਜੀ ਵੀ ਆਪਣੀ ਬਾਣੀ ਅੰਦਰ ਬੜਾ ਪਿਆਰਾ ਇੱਕ ਬਚਨ ਕਰਦੇ ਨੇ। ਉਹ ਵੀ ਕਹਿੰਦੇ ਨੇ, ਜਿੱਤ ਦਿਹਾੜੇ ਧਨ ਵਰੀ ਸਾਹੇ ਲਏ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ, ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ, ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਣਾਏ, ਆਪਣ ਹੱਥੀ ਜੋਲ ਕੇ ਕਹਿ ਗਲ ਲੱਗੇ ਤਾਏ। ਇਹਦਾ ਮਤਲਬ ਇਹ ਹੈ ਕਿ ਜਦੋਂ ਬੱਚੀ ਨੂੰ ਡੋਲੀ ਵਿੱਚ ਪਾਉਣ ਲੱਗਦੇ ਨੇ, ਤੇ ਉਸ ਵੇਲੇ ਚਾਚੀਆਂ ਤਾਈਆਂ ਮਾਮੀਆਂ ਮਾਸੀਆਂ ਸਾਰੀਆਂ ਰਲ ਕੇ ਉਹਨੂੰ ਵਿਦਿਆ ਕਰਦੀਆਂ ਨੇ, ਤੇ ਉਹ ਚਾਰ ਕੁ ਕਦਮ ਤੁਰ ਕੇ ਤੇ ਫਿਰ ਆ ਕੇ ਉਹਨਾਂ ਦੇ ਗਲ ਲੱਗ ਕੇ ਰੋਣ ਲੱਗ ਪੈਂਦੀ। ਤੂੰ ਕਹਿਣ ਲੱਗੇ ਕਿ ਆਪਣ ਹੱਥੀ ਜੋਲ ਕਹਿ ਕਹਿ ਗਲ ਲੱਗੇ ਧਾਏ, ਜਿੰਦੇ ਜਦੋਂ ਤੈਨੂੰ ਤੋਰਿਆ ਜਾਣਾ ਤੇਰੇ ਕੋਲ ਤੇ ਇੰਨਾ ਸਮਾਂ ਵੀ ਨਹੀਂ ਹੋਣਾ ਕਿ ਤੂੰ ਕਿਸੇ ਦੇ ਗਲ ਲੱਗ ਕੇ ਰੋ ਹੀ ਲਵੇਂ, ਤੇਰੇ ਕੋਲੇ ਵੀ ਸਮਾਂ ਨਹੀਂ ਹੋ। ਔਰ ਇਹ ਚਾਰ ਦਿਨਾਂ ਦੇ ਪ੍ਰਾਹੁਣੇ ਹਾਂ, ਸਭਨਾ ਸਹੁਰੇ ਵੰਜਣਾ ਸਭ ਮੁਕਲਾਵਣ ਹਾਰ। ਪਰ ਮਾਇਆ ਦਾ ਨਸ਼ਾ ਭੁੱਲ ਗਈ ਕਿ ਮੈਂ ਇੱਥੇ ਇਹ ਪੇਕਾ ਘਰ ਹੈ, ਇੱਥੇ ਮੈਂ ਚਾਰ ਦਿਨਾਂ ਦੀ ਪ੍ਰਾਹੁਣੀ ਹਾਂ, ਇਸ ਚੀਜ਼ ਦਾ ਯਾਦ ਹੀ ਨਹੀਂ। ਪਰ ਜੋਬਨ ਮੈਂ ਮਤ ਪੇੜੈ ਘਰ ਪਹੁਣੀ ਬਲਰਾਮ ਜਿਉ, ਮੈਲੀ ਅਵਗਣ ਚਿਤ ਬਿਨ ਗੁਰ ਗੁਣ ਨਾ ਸਮਾਵਣੀ ਬਲਰਾਮ ਜਿਉ। ਕਹਿੰਦੇ ਨੇ ਕਿ ਅੰਦਰ ਕੇਵਲ ਤੇ ਕੇਵਲ ਔਗਣ ਹੀ ਭਰੇ ਹੋਏ, ਮਾਲਕ ਨਾਲੋਂ ਟੁੱਟ ਕੇ ਗੁਰੂ ਨਾਲੋਂ ਟੁੱਟ ਕੇ ਮਨ ਦੇ ਪਿੱਛੇ ਤੁਰ ਕੇ ਤੇ ਕੇਵਲ ਔਗਣਾਂ ਨਾਲ ਹੀ ਸਾਂਝ ਪਾਈ, ਗੁਣਾਂ ਨਾਲ ਨਹੀਂ ਸਾਂਝ ਪਾਈ। ਉਹਦੇ ਨਾਲ ਮਨ ਜਿਹੜਾ ਇਹ ਮੈਲਾ ਹੋ ਗਿਆ, ਮੈਲੀ ਅਵਗਣ ਚਿੱਤ ਬਿਨ ਗੁਰ, ਗੁਰੂ ਤੋਂ ਬਿਨਾਂ ਗੁਰੂ ਨਾਲ ਸਾਂਝ ਨਹੀਂ ਪਾਈ, ਗੁਣ ਨਾ ਸਮਾਵਣੀ ਗੁਣਾਂ ਦੇ ਨਾਲ ਸਾਂਝ ਨਹੀਂ ਪਾਈ, ਗੁਣਾਂ ਦੇ ਵਿੱਚ ਲੀਨ ਨਹੀਂ ਹੋਈ, ਬਲਰਾਮ ਜੀਉ। ਗੁਣ ਸਾਰ ਨ ਜਾਣੀ ਭਰਮ ਭੁਲਾਣੀ। ਕਹਿੰਦੇ ਨੇ ਕਿ ਜਿਹੜੇ ਗੁਣ ਸਨ, ਗੁਣਾਂ ਦੀ ਸਾਰ ਨਹੀਂ, ਗੁਣਾਂ ਦੀ ਅਹਿਮੀਅਤ ਦਾ ਪਤਾ ਹੀ ਨਹੀਂ ਜਾਣਿਆ, ਔਰ ਕੇਵਲ ਭਰਮਾਂ ਵਿੱਚ ਪੈ ਕੇ, ਕੇਵਲ ਵਿਸ਼ੇ ਵਿਕਾਰਾਂ ਵਿੱਚ ਪੈ ਕੇ ਭੁੱਲ ਕੇ ਜੋਬਨ ਬਾਦ ਗਵਾਇਆ। ਕਹਿੰਦੇ ਨੇ ਕਿ ਇਹ ਜਿਹੜਾ ਸੀ ਨਾ ਜੋਬਨ, ਐਵੇਂ ਹੀ ਚਲਾ ਗਿਆ। ਵਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨਾ ਪਾਇਆ। ਕਹਿੰਦੇ ਨੇ ਵਰ, ਵਰ ਕਿਹੜਾ? ਉਹ ਪਰਿਪੂਰਨ ਪਰਮਾਤਮਾ, ਉਹਦੀ ਵੀ ਸਾਰ ਨਹੀਂ, ਉਹਦੇ ਨਾਲ ਵੀ ਸਾਂਝ ਨਾ ਪਾਈ, ਘਰ ਨਾਲ ਵੀ ਸਾਂਝ ਨਹੀਂ ਪਾਈ, ਉਸ ਘਰ ਨਾਲ ਉਸ ਦਰ ਨਾਲ ਸਾਂਝ ਨਾ ਪਾਈ ਪਾ ਸਕੀ, ਤੇ ਦਰਸ਼ਨਾਂ ਦੀ ਅਹਿਮੀਅਤ ਜਿਹੜੀ ਏ ਉਸ ਨੂੰ ਵੀ ਨਹੀਂ ਜਾਣਿਆ। ਪਿਰਕਾ ਸਹਿਜ ਨਾ ਪਾਇਆ, ਸਹਿਜ ਕਹਿੰਦੇ ਨੇ ਸੁਭਾਅ ਨੂੰ, ਕਹਿੰਦੇ ਨੇ ਜਿਹੜਾ ਪਤੀ ਪਰਮੇਸ਼ਰ ਪਰਮਾਤਮਾ ਸੀ ਉਹਦਾ ਸੁਭਾਅ ਵੀ ਇਹਨੂੰ ਚੰਗਾ ਨਾ ਲੱਗਿਆ। ਕਿਉਂ? ਕਿਉਂਕਿ ਜੋਬਨ ਦਾ ਨਸ਼ਾ ਹੈ, ਕੋਈ ਵੀ ਚੀਜ਼ ਚੰਗੀ ਨਹੀਂ ਲੱਗਦੀ। ਜਦੋਂ ਬੰਦਾ ਜੋਬਨ ਵਿੱਚ ਹੁੰਦਾ ਨਾ, ਉਦੋਂ ਕਿੱਥੇ ਬਾਣੀ ਵਾਲੇ ਪਾਸੇ ਤੁਰਦਾ, ਉਦੋਂ ਕਿੱਥੇ ਪਰਮਾਤਮਾ ਵਾਲੇ ਪਾਸੇ ਤੁਰਦਾ। ਕੋਈ ਵਿਰਲਾ ਭਾਗਾਂ ਵਾਲਾ। ਜੋਬਨ ਧਨ ਮਾਇਆ ਕੇ ਮੱਧ ਮੇ ਅਹਿਨਸ ਰਹੇ ਦੀਵਾਨਾ, ਔਰ ਇਹ ਮਾਇਆ ਦੇ ਨਸ਼ੇ ਦੇ ਵਿੱਚ, ਜੋਬਨ ਦੇ ਨਸ਼ੇ ਦੇ ਵਿੱਚ ਹਰ ਵੇਲੇ ਦੀਵਾਨਾ ਹੋਇਆ ਰਹਿੰਦਾ। ਪ੍ਰਭਤਾ ਕੇ ਮੱਧ ਮੇ, ਪ੍ਰਭਤਾ ਦਾ ਨਸ਼ਾ ਵੀ ਮਨੁੱਖ ਨੂੰ ਪਰਮਾਤਮਾ ਨਾਲੋਂ ਦੂਰ ਕਰ ਦਿੰਦਾ। ਔਰ ਸਾਹਿਬ ਜੀ ਇੱਥੇ ਬਖਸ਼ਿਸ਼ ਪੈ ਕਰਦੇ ਨੇ, ਗੁਣ ਸਾਰ ਨ ਜਾਣੀ ਭਰਮ ਭੁਲਾਣੀ, ਜੋਬਨ ਬਾਦ ਗਵਾਇਆ ਵਾਰ ਘਰ ਦਰ ਦਰਸ਼ਨ ਨਹੀਂ ਜਾਤਾ, ਪਿਰਕਾ ਸਹਿਜ ਨ ਪਾਇਆ ਸਤਗੁਰ ਪੂਛਣ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਗੁਰੂ ਕੋਲੋਂ ਪੁੱਛ ਕੇ, ਗੁਰੂ ਕੋਲ ਆਈ ਨਹੀਂ ਜੀਵ ਇਸਤਰੀ, ਗੁਰੂ ਕੋਲ ਆ ਕੇ ਉਸ ਮਾਰਗ ਦਾ ਪਤਾ ਹੀ ਨਹੀਂ ਕੀਤਾ, ਉਸ ਮਾਰਗ ਤੇ ਤੁਰੀ ਨਹੀਂ। ਕਿਹੜਾ ਮਾਰਗ? ਜਿਹੜਾ ਪਤੀ ਪਰਮੇਸ਼ਰ ਦੇ ਘਰ ਤੱਕ ਲੈ ਕੇ ਜਾਂਦਾ, ਉਸ ਮਾਰਗ ਤੇ ਤੁਰੀ ਨਹੀਂ। ਸਤਿਗੁਰ ਪੂਛ ਨਾ ਮਾਰਗ ਚਾਲੀ, ਸੂਤੀ ਰਹਿਣ ਵਿਹਾਣੀ। ਕਹਿੰਦੇ ਨੇ ਇਹ ਜੀਵਨ ਦੀ ਰਾਤ ਇਹ ਸੁੱਤਿਆਂ ਹੀ ਲੰਘ ਗਈ, ਜੀਵਨ ਰੂਪੀ ਰਾਤ ਜਿਹੜੀ ਹੈ। ਰਹਿਣ ਗੁਆਈ ਸੋਏ ਕਹਿ, ਦਿਵਸ ਗੁਆਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਬੜਾ ਵਡਮੁੱਲਾ ਜਨਮ ਮਿਲਿਆ, ਪਰ ਬੰਦਾ ਕੌਡੀਆਂ ਦੇ ਬਦਲੇ ਇਸ ਨੂੰ ਅਜਾਈ ਗੁਆਈ ਤੁਰਿਆ ਜਾ ਰਿਹਾ। ਨਾਨਕ ਬਾਲ ਤਨ ਰਾਂਢੇਪਾ, ਬਿਨ ਪਿਰ ਧਨ ਕੁਮਲਾਣੀ। ਸਾਹਿਬ ਕਹਿੰਦੇ ਨੇ, ਹੇ ਨਾਨਕ ਆਖਦੇ ਨੇ ਕਿ ਹੇ ਜੀਵ ਇਸਤਰੀ, ਤੂੰ ਤੇ ਬਾਲਪਨ ਵਿੱਚ ਹੀ ਰੰਡੇਪਾ ਆਪਣੇ ਪੱਲੇ ਪਾ ਲਿਆ, ਛੋਟੀ ਉਮਰ ਹੀ। ਬਾਲ ਤਨ, ਬਾਲ ਤਨ ਭਾਵ ਬਚਪਨਾ, ਰੰਡੇਪਾ ਬਿਨ ਪਿਰ ਧਨ ਕੁਮਲਾਣੀ, ਉਸ ਮਾਲਕ ਤੋਂ ਬਿਨਾ ਤੇਰਾ ਜੀਵਨ ਰੂਪੀ ਕੌਲ ਫੁੱਲ ਜਿਹੜਾ ਹਿਰਦੇ ਦਾ ਉਹ ਕੁਮਲਾ ਗਿਆ, ਉਸ ਮਾਲਕ ਦੇ ਨਾਲ ਸਾਂਝ ਨਾ ਪਾ ਸਕੀ, ਉਹਦੇ ਨਾਲ ਟੁੱਟ ਗਈ। ਬਾਬਾ ਮੈਂ ਵਰ ਦੇ ਮੈਂ ਹਰ ਵਰ ਭਾਵੈ, ਤਿਸ ਕੀ ਬਲਰਾਮ ਜੀਉ, ਰਵ ਰਹਿਆ ਜੁਗ ਚਾਰ ਤ੍ਰੇ ਭਵਨ ਬਾਣੀ, ਜਿਸ ਕੀ ਬਲਰਾਮ ਜੀਉ। ਕਹਿੰਦੇ ਨੇ ਹੇ ਸਤਿਗੁਰੂ ਜੀ, ਮੇਰਾ ਵੀ ਸਾਇਆ ਕੱਢੋ, ਮੈਨੂੰ ਵੀ ਉਸ ਮਾਲਕ ਦੇ ਨਾਲ ਮਿਲਾ ਦਿਓ। ਹਰ ਵਾਰ ਭਾਵੈ ਇਸ ਕੀ ਬਲਰਾਮ ਜੀ, ਉਹ ਪਰਿਪੂਰਨ ਪਰਮਾਤਮਾ ਜਿਹਦੇ ਨਾਲ ਮੇਰਾ ਪਿਆਰ ਬਣ ਜਾਏ, ਉਸ ਮਾਲਕ ਦੇ ਨਾਲ, ਉਸ ਖਸਮ ਦੇ ਨਾਲ ਮੇਰੀ ਸਾਂਝ ਬਣ ਜਾਏ। ਰਵ ਰਹਿਆ ਜੁਗ ਚਾਰ, ਜਿਹੜਾ ਚਾਰੇ ਯੁੱਗਾਂ ਦੇ ਵਿੱਚ ਉਹ ਪਰਮਾਤਮਾ ਸਮਾਇਆ ਹੋਇਆ ਹੈ। ਤ੍ਰੇ ਭਵਨ ਬਾਣੀ ਜਿਸ ਕੀ ਬਲਰਾਮ ਜੀਓ, ਤਿੰਨਾਂ ਭਵਨਾਂ ਦੇ ਵਿੱਚ ਹੀ ਜਿਹਦਾ ਹੁਕਮ ਚੱਲ ਰਿਹਾ, ਉਹ ਪਰਿਪੂਰਨ ਪਰਮਾਤਮਾ ਜਿਹਦਾ ਹਰ ਪਾਸੇ ਹੁਕਮ ਚੱਲ ਰਿਹਾ ਹੈ। ਤੇ ਬਖਸ਼ਿਸ਼ ਪੈ ਕਰਦੇ ਨੇ, ਤ੍ਰੇ ਭਵਨ ਕੰਤ ਰਵੈ ਸੁਹਾਗਣ, ਉਹ ਕੰਤ ਜਿਹੜਾ ਤਿੰਨਾਂ ਭਵਨਾਂ ਦੇ ਵਿੱਚ ਹੀ ਰਵਿਆ ਹੋਇਆ ਹੈ, ਔਰ ਉਹ ਜਿਹੜੀਆਂ ਜੀਵ ਇਸਤਰੀਆਂ ਨੂੰ ਉਹ ਪਿਆਰ ਕਰਦਾ। ਅਵਗਣਵੰਤੀ ਦੂਰੇ, ਉਹ ਤੇ ਪਿਆਰ ਕਰਦਾ ਪਰ ਜਿਨ੍ਹਾਂ ਦੇ ਕੋਲ ਕੇਵਲ ਔਗਣ ਹੀ ਔਗਣ ਨੇ, ਗੁਣ ਹੈ ਹੀ ਕੋਈ ਨਹੀਂ, ਉਹ ਉਸ ਮਾਲਕ ਨਾਲੋਂ ਦੂਰ ਹੋ ਜਾਂਦੀਆਂ ਨੇ, ਉਹ ਨੇੜਤਾ ਨਹੀਂ ਕਰ ਸਕਦੀਆਂ। ਜੈਸੀ ਆਸਾ ਤੈਸੀ ਮਨਸਾ ਪੂਰ ਰਹਿਆ ਭਰਪੂਰੇ, ਕਹਿੰਦੇ ਨੇ ਜਿਹੋ ਜਿਹੀ ਕੋਈ ਆਸ ਲੈ ਕੇ ਜਾਂਦਾ ਨਾ ਪਰਮਾਤਮਾ ਦੇ ਕੋਲ, ਉਹੋ ਜਿਹੀ ਉਹਦੇ ਮਨ ਦੀ ਆਸ ਪਰਮਾਤਮਾ ਪੂਰੀ ਕਰ ਦਿੰਦਾ ਜਿਸ ਤਰ੍ਹਾਂ ਦੀ ਕੋਈ ਲੈ ਕੇ ਜਾਂਦਾ। ਜਿਹੋ ਜਿਹੀ ਸਾਡੀ ਭਾਵਨੀ ਹੋਵੇਗੀ ਉਹੋ ਜਿਹੀ ਸਾਡੀ ਉਹ ਝੋਲੀ ਭਰ ਦਿੰਦਾ। ਸਾਹਿਬ ਜੀ ਕਹਿੰਦੇ ਨੇ ਜੈਸੀ ਆਸਾ ਤੈਸੀ ਮਨਸਾ ਪੂਰ ਰਿਹਾ ਭਰ ਪੂਰੇ, ਉਹ ਹਰ ਥਾਂ ਤੇ ਵਿਆਪਕ ਹੈ, ਸਾਰੇ ਥਾਵਾਂ ਤੇ ਉਹਦਾ ਵਾਸ ਹੈ। ਹਰ ਕੀ ਨਾਰ ਸੋ ਸਰਬ ਸੁਹਾਗਣ, ਰਾਂਡ ਨਾ ਮੈਲੈ ਵਿਸੇ, ਜਿਸ ਜੀਵ ਇਸਤਰੀ ਦੀ ਸਾਂਝ ਉਸ ਪਰਿਪੂਰਨ ਪਰਮਾਤਮਾ ਕਸਮ ਪਤੀ ਦੇ ਨਾਲ ਬਣ ਗਈ ਹੈ ਨਾ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਨੇ ਉਹ ਸਦਾ ਹੀ ਸੁਹਾਗਣ ਹੈ, ਉਸ ਦਾ ਜਿਹੜਾ ਰੰਡੀਆਂ ਵਾਲਾ ਮੈਲਾ ਵੇਸ ਹੈ ਉਹ ਨਹੀਂ ਹੁੰਦਾ, ਉਹ ਹਮੇਸ਼ਾ ਹੀ ਸੁਹਾਗਣ ਜਿਹੜੀ ਏ ਉਹ ਸ਼ੋਭਾ ਪਾਉਂਦੀ ਏ। ਨਾਨਕ ਮੈਂ ਵਰ ਸਾਚਾ ਭਾਵੈ, ਜੁਗ ਜੁਗ ਪ੍ਰੀਤਮ ਤੈਸੇ, ਇਹ ਨਾਨਕ ਆਖਦੇ ਨੇ ਸਦਾ ਥਿਰ ਰਹਿਣ ਵਾਲਾ ਪਰਿਪੂਰਨ ਪਰਮਾਤਮਾ ਉਹ ਜਿਹੜਾ ਖਸਮ ਹੈ ਉਹ ਮੈਨੂੰ ਭਾਉਂਦਾ ਹੈ, ਮੈਨੂੰ ਚੰਗਾ ਲੱਗਦਾ ਹੈ, ਔਰ ਉਹ ਸਾਰੇ ਯੁੱਗਾਂ ਵਿੱਚ ਹੀ, ਉਹ ਪ੍ਰੀਤਮ ਸਾਰੇ ਯੁੱਗਾਂ ਦੇ ਵਿੱਚ ਹੀ ਵਿਆਪਕ ਹੈ, ਹਰ ਥਾਂ ਤੇ ਉਹ ਉਸਦਾ ਵਾਸਾ ਹੈ। ਔਰ ਇੱਕ ਅੱਗੇ ਅਰਦਾਸ ਬੇਨਤੀ ਹੈ, ਬਾਬਾ ਲਗਨ ਗਣਾਏ ਹਮ ਵੀ ਵੰਜਾਂ ਸਹੁਰੇ ਬਲਰਾਮ ਜੀਉ, हे सतगुरु जी कृपा करो कि मेरा भी लगन मेरा भी साह कढ़ाओ ताकि मैं भी अपने सहुरे भाव पति परमेश्वर परमात्मा दे नाल मैं सांझ बना सकां, मेरा भी उहदे नाल किते लगन बने, उहदे नाल मेरी सांझ बन जाए। साहा हुक्म रजाए सो ना टले, जो प्रभ करे बलराम जीओ, ਜੋ ਪਰਮਾਤਮਾ ਨੇ ਸਾਹਾ ਮਿਥ ਦਿੱਤਾ ਉਹ ਉਹਦੇ ਹੁਕਮ ਦੇ ਵਿੱਚ ਹੈ, ਉਹਦੀ ਰਜਾ ਵਿੱਚ ਹੈ, ਉਹ ਟਲ ਨਹੀਂ ਸਕਦਾ। ਭਾਵ ਜਿਸ ਨੂੰ ਪਰਮਾਤਮਾ ਨੇ ਬੁਲਾਣਾ ਜਿਸ ਨੂੰ ਵਿਛੋੜਨਾ ਇਹ ਉਸ ਮਾਲਕ ਦੇ ਹੱਥ ਵਿੱਚ ਹੈ, ਜੋ ਉਸਨੇ ਲਿਖ ਦਿੱਤਾ ਨਾ ਉਹਨੂੰ ਟਾਲਿਆ ਨਹੀਂ ਜਾ ਸਕਦਾ। ਇਸ ਕਰਕੇ ਹਰ ਵੇਲੇ ਉਹਦੀ ਸ਼ਰਨ ਵਿੱਚ ਮਨੁੱਖ ਨੂੰ ਰਹਿਣਾ ਚਾਹੀਦਾ, ਉਹ ਟਲ ਨਹੀਂ ਸਕਦਾ। ਜੋ ਪ੍ਰਭ ਕਰੇ ਬਲਰਾਮ ਜੀ, ਜੋ ਪਰਮਾਤਮਾ ਨੇ ਕਰਨਾ ਉਹ ਹੀ ਹੋਣਾ, ਮਨੁੱਖ ਦੀ ਇੱਥੇ ਆਪਣੀ ਮਰਜ਼ੀ ਨਹੀਂ ਚੱਲਦੀ, ਤੇ ਜਿਹਦੀ ਆਪਣੀ ਮਰਜ਼ੀ ਜਿੱਥੇ ਨਾ ਚੱਲਦੀ ਹੋਵੇ ਫਿਰ ਉੱਥੇ ਜੇ ਬੰਦੇ ਨੇ ਸੁਖੀ ਹੋਣਾ। ਵੇਖੋ ਦੁਖੀ ਕਦੋਂ ਹੁੰਦਾ, ਜਦੋਂ ਸਾਡੀ ਮਰਜ਼ੀ ਦੇ ਉਲਟ ਕੰਮ ਹੁੰਦਾ ਉਦੋਂ ਬੰਦਾ ਦੁਖੀ ਹੁੰਦਾ, ਜਦੋਂ ਸਾਡੀ ਮਰਜ਼ੀ ਅਨੁਸਾਰ ਹੋ ਜਾਏ ਉਦੋਂ ਬੰਦਾ ਸੁਖੀ ਹੋ ਜਾਂਦਾ। ਸਾਡੀ ਮਰਜ਼ੀ ਅਨੁਸਾਰ ਕਿਸੇ ਦਾ ਭਾਵੇਂ ਕਤਲ ਹੋ ਜਾਏ ਤੇ ਬੰਦਾ ਸੁਖੀ ਹੁੰਦਾ, ਅੰਦਰੋਂ ਖੁਸ਼ ਹੁੰਦਾ, ਤੇ ਜੇ ਕੋਈ ਸਾਡੀ ਮਰਜ਼ੀ ਦੇ ਉਲਟ ਬਚ ਜਾਏ ਤੇ ਅੰਦਰੋਂ ਦੁਖੀ ਹੋ ਜਾਂਦਾ। ਮਨੁੱਖ ਦਾ ਇਹ ਸੁਭਾਅ। ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਉਹ ਪਰਿਪੂਰਨ ਪਰਮਾਤਮਾ ਜੋ ਹੈ ਨਾ, ਉਹਦਾ ਹੁਕਮ ਜੋ ਹੈ, ਉਹਦੀ ਰਜ਼ਾ ਦੇ ਵਿੱਚ ਜੇ ਸੁਖੀ ਹੋਣਾ ਤੇ ਜਿਹਦੀ ਰਜਾ ਚੱਲਦੀ ਏ, ਜਿਹਦਾ ਹੁਕਮ ਚੱਲਦਾ ਨਾ, ਉਹਦੀ ਮਰਜ਼ੀ ਦੇ ਵਿੱਚ ਆਪਣੀ ਮਰਜ਼ੀ ਨੂੰ ਤੂੰ ਸ਼ਾਮਲ ਕਰ ਦੇ ਤੇ ਬੰਦਿਆ ਤੂੰ ਸੁਖੀ ਹੋ ਜਾ, ਭਾਵ ਭਾਣੇ ਵਿੱਚ ਆ ਜਾ, ਉਹਦੇ ਹੁਕਮ ਵਿੱਚ ਆ ਜਾ, ਉਹਦੀ ਮਰਜ਼ੀ ਅਨੁਸਾਰ ਆਪਣੇ ਆਪ ਨੂੰ ਢਾਲ ਲਵੇ ਤੇ ਬੰਦਾ ਸੁਖੀ ਹੋ ਜਾਏਗਾ। ਸਾਹਾ ਹੁਕਮ ਰਜਾਏ ਸੋ ਨਾ ਟਲੈ, ਜੋ ਪ੍ਰਭ ਕਰੇ ਬਲਰਾਮ ਜੀਉ, ਕਿਰਤ ਪਾਇਆ ਕਰਤੈ ਕਰ ਕਰ ਪਾਇਆ। ਜੋ ਮਨੁੱਖ ਕਰਮ ਕਰਦਾ ਉਸ ਅਨੁਸਾਰ ਫਿਰ ਉਹ ਕਰਤੇ ਕੋਲੋਂ ਦਾਤ ਪ੍ਰਾਪਤ ਕਰਦਾ, ਜਿਸ ਤਰ੍ਹਾਂ ਦੇ ਮਨੁੱਖ ਨੇ ਕਿਰਤ ਕੀਤੀ ਉਸੇ ਤਰ੍ਹਾਂ ਦਾ ਹੀ ਉਹਨੂੰ ਫਲ ਮਿਲਦਾ। ਜਿਹਾ ਬੀਜੈ ਸੋ ਲੁਣੈ, ਕਰਮਾ ਸੰਧੜਾ ਖੇਤ ਲੁਣੇ ਦਾ ਅਰਥ ਹੁੰਦਾ ਵੱਢਣਾ ਜਿਸ ਤਰ੍ਹਾਂ ਦਾ ਆਪਾਂ ਬੀਜਾਂਗੇ ਉਸੇ ਤਰ੍ਹਾਂ ਦੇ ਵੱਢਣਾ ਐਸਾ ਨਹੀਂ ਹੋ ਸਕਦਾ ਕਿ ਬੀਜੀਏ ਕੁਝ ਹੋਰ ਤੇ ਵੱਢੀਏ ਕੁਝ ਹੋਰ ਬਾਬਾ ਜੀ ਕਹਿੰਦੇ ਨੇ ਨਾ ਕਿ ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ ਜੇ ਕੋਈ ਕਿੱਕਰ ਬੀਜਦਾ ਤੇ ਆਖੇ ਕਿ ਮੈਨੂੰ ਬਜੋਰ ਦੀਆਂ ਦਾਖਾਂ ਮਿਲ ਜਾਣ ਕਹਿੰਦੇ ਨੇ ਉਹ ਨਹੀਂ ਮਿਲ ਲੋੜੇ ਦਾਖ ਬਜੋਰੀਆਂ ਕਿੱਕਰ ਬੀਜੇ ਜੱਟ ਹੰਡੈ ਉੱਨ ਕਤਾਇੰਦਾ ਪੈਦਾ ਲੋੜੇ ਪੱਟ ਪੱਟ ਕਹਿੰਦੇ ਨੇ ਰੇਸ਼ਮ ਨੂੰ ਕਹਿੰਦੇ ਨੇ ਬੀਜੀ ਤੇ ਤੂੰ ਕਪਾਹ ਏ ਤੇ ਆਖੇ ਕਿ ਮੈਨੂੰ ਰੇਸ਼ਮ ਮਿਲ ਜਾਏ ਇਹ ਕਿਵੇਂ ਹੋ ਸਕਦਾ ਜਿਹਾ ਬੀਜੇ ਸੋ ਲੁਣੈ ਕਰਮਾ ਸੰਧੜਾ ਖੇਤ ਜੋ ਬੀਜੇ ਉਹ ਹੀ ਵੱਢਣਾ ਪੈਂਦਾ ਇਸ ਕਰਕੇ ਕਹਿੰਦੇ ਨੇ ਕਿ ਬੰਦੇ ਦੇ ਕੀਤੇ ਕਰਮਾਂ ਅਨੁਸਾਰ ਫਿਰ ਪਰਮਾਤਮਾ ਉਹਦੇ ਮੱਥੇ ਤੇ ਐਸੇ ਭਾਗ ਲਿਖ ਦਿੰਦਾ ਮੇਟ ਨਾ ਸਕੈ ਕੋਈ ਜਿਹਨੂੰ ਕੋਈ ਵੀ ਫਿਰ ਮਿਟਾ ਨਹੀਂ ਜੇ ਸਕਦਾ ਜਾਨੀ ਨਾਉ ਨਰ ਨਿਹ ਕੇਵਲ ਰਵ ਰਹਿਆ ਤੇ ਲੋਈ ਕਹਿੰਦੇ ਨੇ ਉਹ ਜਾਨੀ ਭਾਵ ਲਾੜਾ ਕੌਣ ਹੈ ਪਰਮਾਤਮਾ ਔਰ ਉਹ ਮਨੁੱਖਾਂ ਤੋਂ ਸੁਤੰਤਰ ਰਹਿੰਦਾ ਹੈ ਉਹ ਕਿਸੇ ਦੇ ਅਧੀਨ ਨਹੀਂ ਹੈ ਰਵ ਰਹਿਆ ਤੇ ਲੋਈ ਤਿੰਨਾਂ ਲੋਕਾਂ ਦੇ ਵਿੱਚ ਹੀ ਉਹ ਪਰਮਾਤਮਾ ਜਿਹੜਾ ਉਹ ਮੌਜੂਦ ਹੈ ਧਰਤੀ ਆਕਾਸ਼ ਪਤਾ ਸਾਰੇ ਥਾਵਾਂ ਤੇ ਉਹਦਾ ਹੁਕਮ ਚੱਲ ਰਿਹਾ ਔਰ ਸਾਰੇ ਥਾਵਾਂ ਤੇ ਉਹ ਮੌਜੂਦ ਹੈ ਮਾਏ ਨਿਰਾਸੀ ਰੋਏ ਵਿਛੁੰਨੀ ਬਾਲੀ ਬਾਲੈ ਹੇਤੇ ਕਹਿੰਦੇ ਨੇ ਕਿ ਇੱਥੇ ਮਾਏ ਦਾ ਅਰਥ ਹੈ ਮਾਇਆ ਮਾਇਆ ਜਿਹੜੀ ਇਹਨਾਂ ਮਨੁੱਖ ਨੂੰ ਵਰਗਲਾ ਕੇ ਹੁਣ ਦੇਖੋ ਜਿਵੇਂ ਮਾਂ ਏ ਆਪਣੇ ਬੱਚਿਆਂ ਦੇ ਨਾਲ ਰਹਿੰਦੀ ਏ ਪਾਲਦੀ ਪੋਸ਼ਦੀ ਏ ਪਰ ਉਸ ਤੋਂ ਬਾਅਦ ਜਦੋਂ ਬੱਚੀ ਨੂੰ ਡੋਲੀ ਵਿੱਚ ਪਾ ਦਿੰਦੀ ਤੇ ਉਹ ਵਿਛੋੜੇ ਕਾਰਨ ਉਹਦੀਆਂ ਅੱਖਾਂ ਚ ਆਂਸੂ ਆ ਜਾਂਦੇ ਨੇ ਰੋਣਾ ਆ ਜਾਂਦਾ ਵਿਰਾਗ ਆ ਜਾਂਦਾ ਇਸੇ ਤਰ੍ਹਾਂ ਹੀ ਕਹਿੰਦੇ ਨੇ ਕਿ ਜਿਨ੍ਹਾਂ ਤੇ ਗੁਰੂ ਕਿਰਪਾ ਕਰ ਦਿੰਦਾ ਉਹ ਜੀਵ ਇਸ ਤਰ੍ਹਾਂ ਆ ਉਸ ਖਸਮ ਮਾਲਕ ਪਰਮਾਤਮਾ ਦੀ ਸ਼ਰਨ ਵਿੱਚ ਆ ਜਾਂਦੀਆਂ ਜਦੋਂ ਉਹਦੀ ਸ਼ਰਨ ਵਿੱਚ ਜਾਂਦੀਆਂ ਨੇ ਫਿਰ ਜਿਹੜੀ ਮਾਇਆ ਹੈ ਨਾ ਮਾਏ ਨਿਰਾਸੀ ਰੋਏ ਵਿਛੁੰਨੀ ਇਹ ਵਿਛੋੜੇ ਵਿੱਚ ਫਿਰ ਰੋਂਦੀ ਏ ਕਿਉਂਕਿ ਦੁਬਾਰਾ ਜੀਵ ਨਾਲ ਮੇਲ ਨਹੀਂ ਆਉਣਾ ਮਾਇਆ ਉਦਾਸ ਹੁੰਦੀ ਏ ਕਿਉਂਕਿ ਜਿਹਨੇ ਆਪਣੇ ਹੱਥਾਂ ਤੇ ਚਾੜਿਆ ਸੀ ਮਨੁੱਖ ਨੂੰ ਜੀਵ ਇਸਤਰੀ ਨੂੰ ਜਦੋਂ ਗੁਰੂ ਦੀ ਕਿਰਪਾ ਦੇ ਨਾਲ ਉਹ ਪਰਮਾਤਮਾ ਰੂਪੀ ਖਸਮ ਦੇ ਚਰਨਾਂ ਵਿੱਚ ਜਾਬਰਾਜ ਉਹਦੇ ਨਾਲ ਸਾਂਝ ਪੈ ਗਈ ਤੇ ਫਿਰ ਮਾਇਆ ਦਾ ਉੱਥੇ ਪ੍ਰਭਾਵ ਨਹੀਂ ਚੱਲਦਾ ਇਸ ਕਰਕੇ ਇਹ ਅੰਦਰੋਂ ਦੁਖੀ ਹੁੰਦੀ ਏ ਨਾਨਕ ਸਾਚ ਸ਼ਬਦ ਸੁਖ ਮਹਿਲੀ ਗੁਰ ਚਰਣੀ ਪ੍ਰਭ ਚੇਤੇ ਔਰ ਸਾਹਿਬ ਜੀ ਕਹਿੰਦੇ ਨੇ ਕਿ ਹੇ ਭਾਈ ਉਹ ਸਦਾ ਥਿਰ ਰਹਿਣ ਵਾਲਾ ਜਿਹੜਾ ਪਰਿਪੂਰਨ ਪਰਮਾਤਮਾ ਹੈ ਉਹਦੇ ਚਰਨਾਂ ਵਿੱਚ ਸ਼ਬਦ ਸੁਖ ਸ਼ਬਦ ਦੇ ਰਾਹੀਂ ਉਹ ਸੁਖ ਦੇ ਨਾਲ ਉਸ ਦੇ ਘਰ ਵਿੱਚ ਉਹਦੇ ਚਰਨਾਂ ਵਿੱਚ ਹਮੇਸ਼ਾ ਟਿੱਕੀ ਰਹਿੰਦੀ ਹੈ ਜੀਵ ਇਸਤਰੀ ਔਰ ਹਰ ਵੇਲੇ ਉਹਦੀ ਯਾਦ ਵਿੱਚ ਪਰਮਾਤਮਾ ਜਿਹੜਾ ਉਹ ਸਮਾਇਆ ਰਹਿੰਦਾ ਪ੍ਰਭ ਚੇਤੇ ਪ੍ਰਭੂ ਹਰ ਵੇਲੇ ਚੇਤੇ ਆਉਂਦਾ ਰਹਿੰਦਾ ਉਹਦੇ ਨਾਲ ਸਾਂਝ ਬਣੀ ਰਹਿੰਦੀ ਏ ਪਰਮਾਤਮਾ ਦੇ ਚਰਨਾਂ ਨਾਲ ਸਾਂਝ ਬਣੀ ਰਹਿੰਦੀ ਏ ਔਰ ਗੁਰੂ ਸਵਾਰਿਓ ਮਾਇਆ ਤੋਂ ਵਿਛੋੜਾ ਪੈ ਜਾਂਦਾ ਮਾਇਆ ਜਿਹੜੀ ਉਹ ਅੰਦਰੋਂ ਦੁਖੀ ਵੀ ਹੁੰਦੀ ਏ ਪਰ ਪਰਮਾਤਮਾ ਦੇ ਨਾਲ ਚਰਨਾਂ ਵਿੱਚ ਸਦੀਵੀ ਸੁੱਖ ਹੈ ਬਾਬਲ ਦਿੱਤੜੀ ਦੂਰ ਨ ਆਵੇ ਘਰ ਪਈਏ ਬਲਰਾਮ ਜੀਉ ਕਹਿੰਦੇ ਨੇ ਕਿ ਇਹ ਗੁਰੂ ਨੇ ਐਸੀ ਕਿਰਪਾ ਕਰ ਦਿੱਤੀ ਪਰਮਾਤਮਾ ਦੇ ਨਾਲ ਹੁਣ ਸਾਂਝ ਪਾ ਦਿੱਤੀ ਪਰਮਾਤਮਾ ਖਸਮ ਦੇ ਨਾਲ ਔਰ ਐਸੀ ਜੀਵ ਇਸਤਰੀ ਫਿਰ ਸਹੁਰੇ ਗਈ ਏ ਦੂਰ ਕਹਿੰਦੇ ਨੇ ਨਾ ਆਵੇ ਘਰ ਪਈਏ ਪਈਏ ਕਹਿੰਦੇ ਨੇ ਪੇਕੇ ਨੂੰ ਪੇਕੇ ਘਰ ਉਹ ਦੁਬਾਰਾ ਨਹੀਂ ਫਿਰ ਆਉਂਦੀ ਇਹਦਾ ਮਤਲਬ ਪਤਾ ਕੀ ਹੈ ਕਿ ਜਿਹਦਾ ਪਰਮਾਤਮਾ ਦੇ ਨਾਲ ਇੱਕ ਵਾਰੀ ਸੰਬੰਧ ਜੁੜ ਗਿਆ ਨਾ ਉਸ ਮਾਲਕ ਖਸਮ ਦੇ ਨਾਲ, ਉਹ ਦੁਬਾਰਾ ਫਿਰ ਜਨਮ ਮਰਨ ਦੇ ਗੇੜ ਵਿੱਚ ਨਹੀਂ ਆਉਂਦੀ। ਉਹ ਜੀਵ ਇਸਤਰੀ ਦੁਬਾਰਾ ਜਨਮ ਮਰਨ ਦਾ ਚੱਕਰ ਜਿਹੜਾ ਉਹਦਾ ਮੁੱਕ ਜਾਂਦਾ। ਉਸ ਮਾਲਕ ਦੇ ਚਰਨਾਂ ਵਿੱਚ ਸਦੀਵੀ ਉਸ ਨੂੰ ਟਿਕਾਣਾ ਮਿਲ ਜਾਂਦਾ। ਬਾਬਲ ਦਿੱਤੜੀ ਦੂਰ ਨਾ ਆਵੇ, ਘਰ ਪੇਈਏ ਰਹਿ ਬਲਰਾਮ ਜੀਓ, ਰੈਸੀ ਵੇਖ ਹਦੂਰ ਪਿਰ ਰਾਵੀ, ਘਰ ਸੋਹੀਏ ਬਲਰਾਮ ਜੀਓ। ਰਹਿਸੀ ਦਾ ਅਰਥ ਹੁੰਦਾ ਖੁਸ਼ੀ। ਉਹ ਪਤੀ ਪਰਮੇਸ਼ਰ ਪਰਮਾਤਮਾ ਦੇ ਘਰ ਵਿੱਚ ਉਹ ਹਮੇਸ਼ਾ ਹੀ ਖੁਸ਼ ਰਹਿੰਦੀ ਹੈ ਜੀਵ ਇਸਤਰੀ ਜਿਹੜੀ ਉਹਦੇ ਨਾਲ ਜੁੜ ਗਈ। ਤੇ ਜਿਹੜਾ ਭਾਈ ਉਹਦੇ ਨਾਲ ਟੁੱਟ ਗਿਆ ਉਹਦੇ ਜੀਵਨ ਵਿੱਚ ਹਮੇਸ਼ਾ ਹੀ ਦੁੱਖ ਹੀ ਦੁੱਖ ਆਉਂਦੇ ਨੇ। ਜਦੋਂ ਮਨੁੱਖ ਆਪਣੇ ਕਰਮਾਂ ਕਰਕੇ ਟੁੱਟ ਜਾਂਦਾ, ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਹੇ ਵਾਹਿਗੁਰੂ, ਆਪਣੇ ਕਰਮਾਂ ਕਰਕੇ ਅਸੀਂ ਤੇਰੇ ਨਾਲ ਵਿਛੜ ਗਏ ਹਾਂ ਤੇ ਜੀਵਨ ਵਿੱਚ ਦੁੱਖ ਹੈ। ਜਦੋਂ ਵੀ ਕੋਈ ਵਿਛੜਦਾ ਨਾ ਜੀ, ਉਦੋਂ ਦੁੱਖ ਹੁੰਦਾ। ਇੱਕ ਪੱਤਾ ਦਰਖਤ ਨਾਲ ਜੁੜਿਆ, ਉਹ ਹਵਾ ਵਿੱਚ ਲਹਿਰਾਉਂਦਾ, ਉਹਨੂੰ ਕੋਈ ਖੁਰਾਕ ਦਾ ਫਿਕਰ ਨਹੀਂ, ਕੋਈ ਪਾਣੀ ਦਾ ਫਿਕਰ ਨਹੀਂ। ਪਰ ਜਿਸ ਦਿਨ ਉਹ ਪੱਤਾ ਦਰਖਤ ਨਾਲੋਂ ਵਿਛੜ ਗਿਆ, ਧਰਤੀ ਤੇ ਗਿਰ ਜਾਏਗਾ, ਸੁੱਕ ਜਾਏਗਾ, ਹਵਾ ਦਾ ਝੋਂਕਾ ਆਇਆ ਇੱਕ ਥਾਂ ਤੋਂ ਦੂਜੀ ਥਾਂ ਤੇ ਲੈ ਗਿਆ, ਫਿਰ ਇੱਕ ਸਮਾਂ ਐਸਾ ਵੀ ਆਉਂਦਾ ਕਿ ਉਹ ਪੱਤਾ ਨੇਸ ਤੋਂ ਨਾਬੂਦ ਹੀ ਹੋ ਜਾਂਦਾ, ਉਹਦੀ ਹੋਂਦ ਹੀ ਮਿਟ ਗਈ ਹੈ। ਕੀ ਕਾਰਨ ਬਣਿਆ? ਵਿਛੋੜਾ ਪੈ ਗਿਆ। ਕਬੀਰ ਸਾਹਿਬ ਜੀ ਦਾ ਇੱਕ ਬੜਾ ਪਿਆਰਾ ਬਚਨ ਆਪਾਂ ਪੜ੍ਹਦੇ ਹਾਂ। ਕਬੀਰ ਜੀ ਕਿਤੇ ਸਾਗਰ ਦੇ ਕੰਢੇ ਤੇ ਬੈਠੇ ਨੇ ਤੇ ਬੜੀਆਂ ਜ਼ੋਰ ਦੀ ਛੱਲਾਂ ਆ ਰਹੀਆਂ ਨੇ। ਇੱਕ ਛੱਲ ਇੰਨੇ ਜ਼ੋਰ ਦੀ ਆਈ ਕਿ ਉਹਨੇ ਸੰਖ ਨੂੰ ਸਾਗਰ ਵਿੱਚੋਂ ਬਾਹਰ ਸੁੱਟ ਦਿੱਤਾ। ਕਬੀਰ ਸਾਹਿਬ ਜੀ ਨੇ ਉਸ ਸੰਖ ਨੂੰ ਫੜਿਆ ਤੇ ਫਿਰ ਸਾਗਰ ਵਿੱਚ ਰੱਖਿਆ। ਇੰਨੇ ਚਿਰ ਨੂੰ ਇੱਕ ਹੋਰ ਛੱਲ ਆਈ ਹੈ, ਉਹਨੇ ਫਿਰ ਬਾਹਰ ਸੁੱਟਿਆ। ਕਬੀਰ ਜੀ ਉਹਨੂੰ ਫਿਰ ਸਾਗਰ ਵਿੱਚ ਰੱਖਦੇ ਨੇ। 5-7 ਵਾਰੀ ਜਦੋਂ ਇਸ ਤਰ੍ਹਾਂ ਹੋਇਆ ਨਾ, ਤੇ ਕਬੀਰ ਜੀ ਨੇ ਸੰਖ ਨੂੰ ਹੱਥ ਵਿੱਚ ਫੜ ਲਿਆ। ਸੰਬੋਧਨ ਕਰਦਿਆਂ ਹੋਇਆ ਇੱਕ ਬਚਨ ਕਰਦੇ ਨੇ ਜੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਵਿੱਚ ਅੰਕਿਤ। ਉਹ ਬਚਨ ਕਿਹੜਾ ਕਰਦੇ ਨੇ? ਕਬੀਰ ਸਾਹਿਬ ਕਹਿੰਦੇ ਨੇ ਸੰਖ ਨੂੰ, ਕਬੀਰ ਰਹਿ ਨਾਇਰ ਵਿਛੋਰਿਆ। ਰਹਿ ਨਾਇਰ ਕਹਿੰਦੇ ਨੇ ਰਤਨਾਂ ਨਾਲ ਭਰਿਆ ਹੋਇਆ ਸਾਗਰ। ਐ ਸੰਖ ਵੇਖੀ ਕਿਤੇ ਆਪਣੇ ਸ਼ੋ ਸਾਗਰ ਨਾਲੋਂ ਨਾ ਵਿਛੜ ਜਾਈ। ਜੇ ਤੂੰ ਵਿਛੜ ਗਿਓ ਨਾ ਤੇ ਤੇਰੇ ਜੀਵਨ ਚ ਦੁੱਖ ਹੀ ਦੁੱਖ ਆਵੇਗਾ, ਕਿਉਂਕਿ ਵਿਛੋੜਾ ਹੈ ਹੀ ਦੁੱਖ ਹੈ। ਕਬੀਰ ਰਹਿ ਨਾਇਰ ਵਿਛੋਰਿਆ, ਰਹੋ ਰੇ ਸੰਖ ਮਜੂਰ। ਕਹਿੰਦੇ ਨੇ ਐ ਸੰਖ ਆਪਣੇ ਸ਼ੋ ਸਾਗਰ ਦੇ ਵਿੱਚ ਹੀ ਰਹਿ, ਇਹਦੇ ਨਾਲ ਨਾ ਦੂਰ ਜਾਈ। ਪੁੱਛਿਆ ਕਿਉਂ? ਦੇਵਲ ਦੇਵਲ ਤਾਹੜੀ ਦੇਸੈ ਉਗਵਤ ਸੂਰ। ਸੂਰ ਕਹਿੰਦੇ ਨੇ ਸੂਰਜ ਨੂੰ। ਕਹਿੰਦੇ ਨੇ ਪਿਆਰਿਆ, ਉਨਾ ਚਿਰ ਤੂੰ ਸੁਖੀ ਏ ਜਿੰਨਾ ਚਿਰ ਤੂੰ ਆਪਣੇ ਸ਼ੋ ਸਾਗਰ ਦੇ ਕੋਲ ਏ। ਜਿਸ ਦਿਨ ਤੂੰ ਇਹਦੇ ਨਾਲੋਂ ਵਿਛੜ ਗਿਓ ਨਾ, ਦੇਵਲ ਦੇਵਲ ਭਾਵ ਹਰ ਮੰਦਰ ਦੇ ਬੂਹੇ ਅੱਗੇ। ਤਾਹੜੀ ਦਾ ਅਰਥ ਏ ਤੇਰੀਆਂ ਤਾਹਾਂ ਨਿਕਲਣੀਆਂ ਨੇ। ਕਦੋਂ? ਦੇਸੈ ਉਗਵਤ ਸੂਰ, ਉਧਰੋਂ ਸੂਰਜ ਨਿਕਲੇਗਾ, ਉਧਰੋਂ ਤੇਰੀਆਂ ਤਾਹਾਂ ਨਿਕਲਣਗੀਆਂ। ਇਸ ਕਰਕੇ ਓਨਾ ਚਿਰ ਸੁੱਖ ਹੈ ਜਿੰਨਾ ਚਿਰ ਤੂੰ ਆਪਣੇ ਮੂਲ ਨਾਲ ਜੁੜਿਆ। ਮੇਰੇ ਸਾਹਿਬ ਜੀ ਇੱਕ ਹੋਰ ਬੜਾ ਪਿਆਰਾ ਬਚਨ ਕਰਦੇ ਨੇ। ਕਹਿੰਦੇ ਨੇ ਖੱਖੜੀਆਂ ਸੁਹਾਵੀਆਂ ਲੱਗੜੀਆਂ ਅੱਕ ਕੰਠ, ਬਿਰਹੋ ਵਿਛੋੜਾ ਧਣੀ ਸਿਉਂ ਨਾਨਕ ਸਹਿ ਸਹਿ ਗੰਠ। ਕਹਿੰਦੇ ਨੇ ਕਿ ਕਦੇ ਵੇਖਿਆ ਇੱਕ ਅੱਕ, ਉਹਨੂੰ ਜਿਹੜਾ ਫਲ ਲੱਗਦਾ ਨਾ ਅੰਬੀ ਵਰਗਾ ਹੁੰਦਾ, ਬੜਾ ਸੋਹਣਾ ਲੱਗਦਾ ਫਲ ਉਹਨੂੰ, ਪਰ ਜਦੋਂ ਉਹ ਨਾਲ ਜੁੜਿਆ ਓਨਾ ਚਿਰ ਤੇ ਬੜਾ ਸੋਹਣਾ, ਪਰ ਜਦੋਂ ਪੱਕ ਕੇ ਥੱਲੇ ਡਿੱਗਦਾ ਨਾ, ਉਸ ਵੇਲੇ ਫਿਰ ਉਹਦੇ ਵਿੱਚੋਂ ਰੂੰ ਦਾ ਤੂੰਬਾ ਤੂੰਬਾ ਨਿਕਲ ਕੇ ਉੱਡ ਜਾਂਦਾ। ਓਨਾ ਚਿਰ ਹੀ ਸੁੰਦਰਤਾ ਹੈ ਜਿੰਨਾ ਚਿਰ ਉਹ ਮੂਲ ਨਾਲ ਜੁੜਿਆ ਹੋਇਆ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਵੀ ਇੱਕ ਬੜੀ ਪਿਆਰੀ ਉਦਾਹਰਣ ਦਿੰਦੇ ਨੇ। ਕਹਿੰਦੇ ਨੇ ਕਿ ਕੋਈ ਬੰਦਾ ਫੁੱਲਾਂ ਦੇ ਬਗੀਚੇ ਵਿੱਚ ਆਇਆ ਤੇ ਉਹਨੇ ਆ ਕੇ ਇੱਕ ਫੁੱਲ ਨੂੰ ਤੋੜਨ ਦਾ ਯਤਨ ਕੀਤਾ। ਜਦੋਂ ਤੋੜਨ ਲੱਗਾ ਤੇ ਫੁੱਲ ਦੇ ਵਿੱਚੋਂ ਇੱਕ ਆਵਾਜ਼ ਆਈ, ਕਹਿਣ ਲੱਗੇ ਮਿੱਤਰਾ ਰੁਕ ਜਾ। ਪੁੱਛਿਆ ਕਿਉਂ? ਕਹਿੰਦੇ ਨੇ ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਕਹਿਣ ਲੱਗੇ ਪਿਆਰਿਆ, ਵੇਖੀ ਕਿਤੇ ਡਾਲੀ ਨਾਲੋਂ ਨਾ ਮੈਨੂੰ ਤੋੜ ਦਈ, ਮੈਂ ਤੇ ਐਸੀ ਹੱਟੀ ਪਾਈ ਏ ਮਹਿਕ ਦੀ ਕਿ ਜਿੰਨੇ ਮਰਜ਼ੀ ਆ ਕੇ ਸੁਗੰਧੀ ਲਈ ਜਾਣ, ਮੈਂ ਕਦੇ ਕਿਸੇ ਨੂੰ ਇਨਕਾਰ ਹੀ ਨਹੀਂ ਕਰਦਾ। ਡਾਲੀ ਨਾਲੋਂ ਤੋੜ ਨਾ ਸਾਨੂੰ, ਅਸਾਂ ਹੱਟ ਮਹਿਕ ਦੀ ਲਾਈ। ਲੱਖ ਗਾਹਕ ਜੇ ਸੁੰਘੇ ਆ ਕੇ ਖਾਲੀ ਇੱਕ ਨਾ ਜਾਈ। ਇੱਕ ਵੀ ਖਾਲੀ ਨਹੀਂ ਜਾਂਦਾ, ਪਰ ਜੇ ਤੂੰ ਇਕੱਲਾ ਤੋੜ ਲੈ ਗਿਓ, ਇੱਕ ਜੋਗਾ ਹੀ ਰਹਿ ਜਾਸਾਂ, ਉਹ ਵੀ ਪਲਕ ਝਲਕਦਾ ਮੇਲਾ ਰੂਪ ਮਹਿਕ ਖਿੰਡ ਜਾਈ। ਕਹਿਣ ਲੱਗੇ ਜੇ ਤੂੰ ਇਕੱਲੇ ਨੇ ਮੈਨੂੰ ਤੋੜ ਲਿਆ ਨਾ, ਤੇ ਤੇਰੇ ਜੋਗਾ ਹੀ ਇਕੱਲਾ ਰਹਿ ਜਾਂਗਾ, ਉਹ ਵੀ ਬਹੁਤਾ ਚਿਰ ਨਹੀਂ ਹੋ, ਥੋੜੇ ਸਮੇਂ ਦੇ ਵਿੱਚ ਹੀ ਇਹ ਰੂਪ ਇਹ ਮਹਿਕ ਸੁਗੰਧੀ ਸਭ ਖਿੰਡ ਜਾਣੀ, ਸਭ ਚਲਾ ਜਾਏਗਾ। ਜਿੰਨਾ ਚਿਰ ਮੂਲ ਨਾਲ ਜੁੜੇ ਆ ਓਨਾ ਚਿਰ ਸੁੱਖ ਹੈ। ਉਸ ਪਰਿਪੂਰਨ ਪਰਮਾਤਮਾ ਉਹ ਸਾਡਾ ਮੂਲ ਹੈ, ਉਹਦੇ ਨਾਲ ਜੁੜਾਂਗੇ ਤੇ ਜੀਵਨ ਵਿੱਚ ਸੁੱਖ ਆਉਂਦਾ। ਜਦੋਂ ਉਹਦੇ ਨਾਲ ਟੁੱਟ ਜਾਈਏ ਪਰਮੇਸ਼ਰ ਤੇ ਭੁੱਲਿਆ, ਵਿਆਪਣ ਸਭੇ ਰੋਗ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਬਜੋਗ। ਤੋ ਪਾਤਸ਼ਾਹ ਜੀ ਕਹਿੰਦੇ ਨੇ ਰੈਸੀ ਵੇਖ ਹਦੂਰ ਪਿਰ ਰਾਵੀ, ਘਰ ਸੋਹੀ ਹੈ ਬਲਰਾਮ ਜੀਓ। ਉਹ ਜੀਵ ਇਸਤਰੀ ਆਪਣੇ ਪਤੀ ਪਰਮੇਸ਼ਰ ਦੇ ਘਰ ਵਿੱਚ ਉਹਦਾ ਪਿਆਰ ਮਾਣਦੀ ਏ, ਘਰ ਵਿੱਚ ਸੋਹਦੀ ਏ, ਉਹ ਮਾਣ ਸਨਮਾਨ ਪ੍ਰਾਪਤ ਕਰਦੀ ਏ। ਸਾਚੇ ਪਿਰ ਲੋੜੀ ਪ੍ਰੀਤਮ ਜੋੜੀ, ਮਤ ਪੂਰੀ ਪ੍ਰਧਾਨੇ। ਉਸ ਪਰਿਪੂਰਨ ਪਰਮਾਤਮਾ ਨੇ ਉਸ ਨੂੰ ਜੀਵ ਇਸਤਰੀ ਦੀ ਲੋੜ ਸੀ, ਉਸਨੇ ਆਪਣੇ ਚਰਨਾਂ ਨਾਲ ਜਿਸ ਨੂੰ ਜੋੜ ਲਿਆ, ਉਹ ਫਿਰ ਪੂਰੀ ਮਤ ਵਾਲੀ ਹੋ ਗਈ, ਉਹਦਾ ਪੂਰਾ ਮਾਣ ਸਨਮਾਨ ਹੈ। ਸੰਜੋਗੀ ਮੇਲਾ ਥਾਨ ਸੁਹੇਲਾ, ਗੁਣਵੰਤੀ ਗੁਰ ਗਿਆਨੇ। ਔਰ ਕਹਿੰਦੇ ਨੇ ਕਿ ਇਹ ਮਿਲਾਪ ਜਿਹੜਾ ਹੈ ਇਹ ਸੰਜੋਗ ਦੁਆਰਾ ਹੀ ਪ੍ਰਾਪਤ ਹੁੰਦਾ, ਔਰ ਉਹ ਘਰ ਜਿਹੜਾ ਸੁੱਖਾਂ ਵਾਲਾ ਬਣ ਜਾਂਦਾ, ਗੁਣਾਂ ਵਾਲੀ, ਗੁਣਵੰਤੀ ਗੁਣਾਂ ਵਾਲੀ ਹੋ ਗਈ, ਗੁਰੂ ਦੇ ਗਿਆਨ ਵਾਲੀ ਹੋ ਗਈ। ਸਤ ਸੰਤੋਖ ਸਦਾ ਸੱਚ ਪੱਲੇ, ਸੱਚ ਬੋਲੇ ਪਿਰ ਭਾਏ। ਉਹਦੇ ਕੋਲ ਫਿਰ ਸੱਤ ਸੰਤੋਖ ਹੈ, ਉਹਦੇ ਪੱਲੇ ਵਿੱਚ ਸੱਚ ਹੈ, ਉਹ ਸੱਚ ਹੀ ਬੋਲਦੀ ਹੈ। ਔਰ ਪਿਰ ਭਾਏ ਆਪਣੇ ਪਤੀ ਖਸਮ ਨੂੰ ਉਹ ਚੰਗੀ ਲੱਗਦੀ ਹੈ। ਨਾਨਕ ਵਿਛੜ ਨਾ ਦੁੱਖ ਪਾਏ, ਗੁਰਮਤ ਅੰਕ ਸਮਾਏ। ਸਾਹਿਬ ਕਹਿੰਦੇ ਨੇ ਉਹ ਫਿਰ ਕਦੇ ਵੀ ਵਿਛੜ ਕੇ ਦੁੱਖ ਨਹੀਂ ਪਾਉਂਦੀ, ਉਹ ਗੁਰੂ ਦੀ ਮਤ ਲੈ ਕੇ ਪਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਹੀ ਸਮਾਈ ਰਹਿੰਦੀ ਹੈ। ਸਤਿਗੁਰੂ ਜੀ ਸਾਡੀ ਵੀ ਅਵਸਥਾ ਕਿਤੇ ਐਸੀ ਬਣਾ ਦੇਣ, ਫਿਰ ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ ਵਾਲੀ ਅਵਸਥਾ ਬਣੇਗੀ। ਫੁੱਲਾਂ ਚੁੱਕਾਂ ਦੀ ਖੇਮਾ, ਪਠਾਨਕੋਟ ਧੰਨਵਾਦ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।